ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਛੂਕਦੀ ਕਰਦੀ ਏ ਤੇਰੇ ਨਾਲ ਚੇੜ ਹੈ ਕਰਦੀ ਏ ਤੇਰੇ ਨਾਲ ਚੇੜ ਹੈ
ਸਿਕਰੁੱਤ ਪੈਰਾ ਢਾਲ ਜਾਵਣਾ ਚਾਰ ਕੁ ਦਿਨਾਂ ਦੀ ਵਸ ਖੇਡ ਹੈ ਚਾਰ ਕੁ ਦਿਨਾਂ ਦੀ ਵਸ ਖੇਡ ਹੈ
ਅੱਥਰੀ ਜਵਾਨੀ ਜਦੋਂ ਛੂਕਦੀ ਕਰਦੀ ਏ ਤੇਰੇ ਨਾਲ ਚੇੜ ਹੈ ਕਰਦੀ ਏ ਤੇਰੇ ਨਾਲ ਚੇੜ ਹੈ
ਸਿਕਰੁੱਤ ਪੈਰਾ ਢਾਲ ਜਾਵਣਾ ਚਾਰ ਕੁ ਦਿਨਾਂ ਦੀ ਵਸ ਖੇਡ ਹੈ ਚਾਰ ਕੁ ਦਿਨਾਂ ਦੀ ਵਸ ਖੇਡ ਹੈ
ਬੀਤਿਆਂ ਵਕਤ ਹੱਥ ਆਵੇ ਨਾ ਹੋ ਬੀਤਿਆਂ ਵਕਤ ਹੱਥ ਆਵੇ ਨਾ ਸੱਚ ਦੱਸ ਗਏ ਨੇ ਤੈਨੂੰ ਸਮਝਾ ਕੇ ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਜ਼ਿੰਦਗਾਨੀ ਕਰ ਲੈ ਸਫਲ ਤੂੰ ਕਰ ਦਾਨ ਸੇਵਾ ਵਾਹਿਗੁਰੂ ਤਿਆਕੇ ਮਾਣ ਤੈਨੂੰ ਹੋ ਗਿਆ ਜਾਇਦਾਦ ਦਾ
ਆਪਣਾ ਖਿਆਲ ਫਿਰੇ ਭੁੱਲਿਆ ਅੰਨਦਾਤਾ ਬਣਦਾ ਔਲਾਦ ਦਾ ਅੰਨਦਾਤਾ ਬਣਦਾ ਔਲਾਦ ਦਾ
ਬੈਂਕ ਬੁੱਕਾਂ ਵੇਖ ਫਿਰੇ ਭੁੱਲਿਆ ਮਾਣ ਤੈਨੂੰ ਹੋ ਗਿਆ ਜਾਇਦਾਦ ਦਾ ਮਾਣ ਤੈਨੂੰ ਹੋ ਗਿਆ ਜਾਇਦਾਦ ਦਾ
ਆਪਣਾ ਖਿਆਲ ਫਿਰੇ ਭੁੱਲਿਆ ਅੰਨਦਾਤਾ ਬਣਦਾ ਔਲਾਦ ਦਾ ਅੰਨਦਾਤਾ ਬਣਦਾ ਔਲਾਦ ਦਾ
ਛੱਡ ਕੇ ਖਜ਼ਾਨੇ ਘਰੋਂ ਤੁਰਿਆ ਹੋ हो छड़ के खजाने करो तुरिया खाली दुनिया नू हाथ विखला के जिंदगानी कर ले सफल तू कर दान सेवा वाहेगुरु त्याके जिंदगानी कर ले सफल तू कर दान सेवा वाहेगुरु त्याके मिलता नहीं ये बार बार है मिलता नहीं ये बार बार है
सेवा पुण्य दान कर बंदगी पाव जलो लंगना जे पार है पाव जलो लंगना जे पार है
मानस जन्म दुर्लभ है मिलता नहीं ये बार बार है मिलता नहीं ये बार बार है
सेवा पुण्य दान कर बंदगी पाव जलो लंगना जे पार है पाव जलो लंगना जे पार है
खट ले जहान विचो नेकियां हो खट ले जहान विचो नेकियां कोई पारे उपकार कमा के जिंदगानी कर ले सफल तू कर दान सेवा वाहेगुरु त्याके जिंदगानी कर ले सफल तू कर दान सेवा वाहेगुरु त्याके सच्चियां पमदी गल्ला कह गया सच्चियां पमदी वाला कह गया
मुड़ के कदे भी आवे हाथ ना पानी जेड़ा पुला हेठो बह गया पानी जेड़ा पुला हेठो बह गया
सोलह याने ठीक लीका पत्थरी सच्चियां पमदी गल्ला कह गया सच्चियां पमदी वाला कह गया
मुड़ के कदे भी हाथ आवे ना पानी जेड़ा पुला हेठो बह गया पानी जेड़ा पुला हेठो बह गया
संगे अनमोल नूरपुरी ने ओ हो संगे अनमोल नूरपुरी ने सच दसिया सुरां दे विच गा के जिंदगानी कर ले सफल तू कर दान सेवा वाहेगुरु त्याके जिंदगानी कर ले सफल तू कर दान सेवा वाहेगुरु त्याके जिंदगानी कर ले सफल तू कर दान सेवा वाहेगुरु त्याके
मुकद्दस ला इंतहा माहे जबी जाते बाबरकात कादरे मुतलक हाजरा हजूर जहरा जहूर सर्ब कला भरपूर सतगुरु श्री गुरु ग्रंथ साहिब महाराज जी की पावन पवित्र निघी गोद विच विराजमान गुरु प्यारे गुरु सवारे गुरु खालसा सतसंगत जीओ बहुत वड्डे भागे हो साहिबां दी पावन गोद विच बैठ के अपनी जिंदगी दीआं कुछ घड़ियां कुछ पल साहिबां दे लेखे ला रहे हो कुछ पल सफले कर रहे हो कुछ पलां नूं कीमती बना रहे हो साहिबां दी पावन गोद विच जुड़ के बैठे हो इस मुबारक मौके उत्ते आप जी दे पावन कर कमलों में हाज़र हो के इतिहास के राही अपनी हाजिरी तुहाडे चरणों में लवाउण वास्ते असीं हाज़र होए हाँ कुछ कहण तो पहला मैं चाहुंदा हाँ कि सारी संगत अपनियां ते साडियां हाज़रियां साहिबां दे पावन चरणों में लवा देवो ख्याल करियो साहिबां दी पावन गोद विच बैठण वास्ते साडी शर्त यह हुंदी है पहली शर्त यह है कि साडा ध्यान जिहड़ा है उह साहिबां दे पावन चरणों में जुड़िया होवे साडा मन जिहड़ा है मनो बिरतियां जिहड़ियां ने ध्यान जिहड़ा है उह साहिबां दे पावन चरणों में केंद्रित होवे कई बार ऐसा हुंदा है कि शरीर इत्थे हाज़र हुंदा लेकिन मन जिहड़ा उह गैर हाज़र हो जांदा मन कितें दूर डारियां मार जांदा है मैं चाहुंदा हाँ कि आओ आपां अपने मन नूं साहिबां दे पावन चरणों में केंद्रित करिए ਇੱਕੋ ਵਾਰੀ ਕਹਿਣ ਤੇ ਦੋ ਵਾਰੀ ਵਾਹਿਗੁਰੂ ਸ਼ਬਦ ਆਖ ਕੇ ਫਤਿਹ ਦੇ ਸਿਮਰਨ ਦੀ ਸਾਂਝ ਪਾਓ। ਕੋਈ ਵੀ ਰਸਨਾ ਮਾਂਝੀ ਨਾ ਰਵੇ, ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਸਿੱਖ ਸੰਗਤ ਵਾਸਤੇ ਮੈਂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਅਰਜੋਈ ਕਰਦਾ ਹਾਂ, ਜਦੋਂ ਵੀ ਕਰਦਾ ਮਹਾਰਾਜ ਰਹਿਮਤ ਕਰਨ, ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ, ਹਰੇਕ ਦੀ ਮਨੋਕਾਮਨਾਵਾਂ ਮਹਾਰਾਜ ਗੁਰਮਤ ਅਨੁਸਾਰ ਪੂਰੀ ਕਰਨ, ਆਪਣੇ ਚਰਨਾਂ ਦੀ ਪ੍ਰੀਤੀ, ਆਪਣੇ ਚਰਨਾਂ ਦਾ ਪ੍ਰੇਮ, ਗੁਰਸਿੱਖੀ ਜੀਵਨ, ਖੰਡੇ ਬੱਟ ਦੇ ਅੰਮ੍ਰਿਤ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ, ਬਾਣੀ ਦਾ ਪ੍ਰੇਮ ਮਹਾਰਾਜ ਬਖਸ਼ਿਸ਼ ਕਰਨ, ਇਹ ਅਰਦਾਸ ਕਰਦਾ ਹਾਂ। ਔਰ ਇਹ ਅਰਦਾਸ ਕਰਨ ਤੋਂ ਬਾਅਦ ਜੋ ਕੱਲ੍ਹ ਆਪਾਂ ਇੱਕ ਸਬਜੈਕਟ ਕਹਿਣਾ ਆਰੰਭ ਕੀਤਾ ਸੀ, ਵਿਚਾਰ ਇੱਕ ਸਬਜੈਕਟ ਦੀ ਆਰੰਭੀ ਸੀ, ਉਹ ਸਬਜੈਕਟ ਇਹ ਸੀ ਕਿ ਸੇਵਾ ਕਰਨ ਦੇ ਨਾਲ ਮੁਰਾਦਾਂ ਕਿਵੇਂ ਪੂਰੀਆਂ ਹੁੰਦੀਆਂ ਨੇ, ਸੇਵਾ ਨੂੰ ਮੇਵਾ ਕਿਵੇਂ ਲੱਗਦਾ ਹੈ, ਸੇਵਾ ਕਰਨ ਦੇ ਨਾਲ ਨਾਲ ਗੁਰੂ ਝੋਲੀਆਂ ਸਾਡੀਆਂ ਕਿਵੇਂ ਭਰ ਦਿੰਦੇ ਨੇ। ਆਪਾਂ ਇਹ ਗੱਲ ਦੀ ਵਿਚਾਰ ਕਹਿਣੀ ਆਰੰਭ ਕੀਤੀ ਸੀ ਅਤੇ ਸੇਵਾ ਜਿਹੜੀ ਬਾਬਤ ਕੱਲ੍ਹ ਵੀ ਵਿਚਾਰ ਕੀਤੀ ਸੀ। ਮਹਾਰਾਜ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਕਿ ਸੇਵਾ ਕਰਨ ਦੇ ਨਾਲ ਜਦੋਂ ਬੰਦਾ ਨਿਸ਼ਕਾਮ ਹੋ ਜਾਏ, ਅੰਦਰੋਂ ਕਾਮਨਾਵਾਂ ਖਤਮ ਹੋ ਜਾਣ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮਾਤਮਾ ਮਿਲ ਜਾਂਦਾ ਹੈ, ਰੱਬ ਮਿਲ ਜਾਂਦਾ ਹੈ। ਜੇ ਸੇਵਾ ਕਰਨ ਦੇ ਨਾਲ ਪਰਮਾਤਮਾ ਮਿਲ ਗਿਆ, ਰੱਬ ਮਿਲ ਗਿਆ, ਬਾਕੀ ਚੀਜ਼ਾਂ ਤਾਂ ਬੜੀਆਂ ਤੁੱਛ ਨੇ, ਬੜੀਆਂ ਛੋਟੀਆਂ ਨੇ, ਫਿਰ ਬਾਕੀ ਚੀਜ਼ਾਂ ਤਾਂ ਸਭ ਕੁਝ ਵਿੱਚ ਹੀ ਆ ਜਾਵੇਗਾ। ਜੇ ਸੇਵਾ ਕਰਨ ਦੇ ਨਾਲ ਸਾਨੂੰ ਪਰਮਾਤਮਾ ਕਿਤੇ ਮਿਲ ਜਾਏ, ਰੱਬ ਮਿਲ ਜਾਏ, ਐਸੀ ਮਹਾਰਾਜ ਦੀ ਕਿਰਪਾ ਹੋ ਜਾਏ, ਹੋ ਜਾਂਦੀ ਹੈ, ਸਾਹਿਬਾਂ ਦੀ ਬਾਣੀ ਦੇ ਬਚਨ ਨੇ, ਅਤੇ ਫਿਰ ਬਾਕੀ ਚੀਜ਼ਾਂ ਤਾਂ ਬੜੀਆਂ ਛੋਟੀਆਂ ਨੇ। ਸੇਵਾ ਦਾ ਮੇਵਾ ਅਤ ਮਿੱਠਾ, ਕੋਈ ਚੱਖ ਵੇਖੋ, ਕੋਈ ਖਾ ਵੇਖੋ, ਆਸੀਸ ਮਿਲੇ ਕਿਸੇ ਮਜ਼ਲੂਮ ਦੀ, ਸੁੱਖਾਂ ਨਾਲ ਝੋਲੀ ਭਰ ਜਾਂਦੀ। ਸਰਬੱਤ ਦੀ ਸੇਵਾ ਕਰ ਕਾਸਦ, ਜੇ ਰੱਬ ਨੂੰ ਮਿਲਣਾ ਚਾਹੁੰਦਾ, ਸੇਵਾ ਉਹ ਪਗਡੰਡੀ ਹੈ ਜੋ ਸਿੱਧੀ ਰੱਬ ਦੇ ਘਰ ਜਾਂਦੀ। ਸੇਵਾ ਦੀ ਪਗਡੰਡੀ ਜਿਹੜੀ ਹੈ ਪਰਮਾਤਮਾ ਦੇ ਦੁਆਰ ਤੱਕ ਜਾਂਦੀ ਹੈ, ਘਰ ਤੱਕ ਜਾਂਦੀ ਹੈ। ਅਤੇ ਆਪਾਂ ਗੱਲ ਵਿਚਾਰ ਇਹ ਆਰੰਭੀ ਸੀ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਸਫਲੀ ਹੈ ਸਤਿਗੁਰੂ ਦੀ ਹੋਵੇ, ਦੁਨੀਆਂ ਦੀ ਹੋਵੇ, ਬਾਹਰ ਜਾ ਕੇ ਸੇਵਾ ਵੀ ਕਰਨੀ ਹੈ, ਸੇਵਾ ਕਿਸੇ ਤਰੀਕੇ ਦੀ ਵੀ ਹੋਵੇ, ਗੁਰੂ ਘਰ ਦੀ ਹੋਵੇ, ਮਾਂ ਬਾਪ ਦੀ ਸੇਵਾ ਹੋਵੇ, ਸੇਵਾ ਕੋਈ ਵੀ ਹੋਵੇ, ਉਹਦੇ ਵਾਸਤੇ ਸ਼ਰਤ ਇਹ ਹੈ ਕਿ ਸੇਵਾ ਦੇ ਸਾਡਾ ਮਨ ਹਾਜ਼ਰ ਹੋਣਾ ਚਾਹੀਦਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਜੁੜਿਆ ਹੋਵੇ, ਮਨ ਕੇਂਦਰਿਤ ਹੋਵੇ, ਸਤਿਕਾਰ ਹੋਵੇ, ਸ਼ਰਧਾ ਹੋਵੇ, ਭਾਵਨਾ ਹੋਵੇ, ਪਿਆਰ ਹੋਵੇ, ਉਮਾਂ ਹੋਵੇ, ਹੁਲਾਸ ਹੋਵੇ, ਬੱਧਾ ਜੱਟੀ ਨਾ ਕਰੇ, ਬੱਧਾ ਜੱਟੀ ਜੋ ਕਰੇ, ਨਾ ਗੁਣ ਨਾ ਉਪਕਾਰ ਕਿਸੇ ਅਰਥ ਨਹੀਂ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਜਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ, ਮਨੋ ਜਿੰਦੀਆਂ ਦਾਤਾਂ ਮਿਲ ਜਾਂਦੀਆਂ ਨੇ, ਮਨ ਵਿੱਚੋਂ ਹਉਮੈ ਦੂਰ ਹੋ ਜਾਂਦੀ ਸੇਵਾ ਕਰਨ ਦੇ ਨਾਲ ਨਾਲ। ਤਾਂ ਆਪਾਂ ਕਹਾਣੀ ਇਹੀ ਆਰੰਭ ਕੀਤੀ ਸੀ ਕੱਲ੍ਹ ਦੇ ਦੀਵਾਨ ਵਿੱਚ, ਇੱਕ ਸਿੱਧੂ ਗੋਦਾ ਆਦਮੀ ਹੈ, ਨਾਮ ਹੈ ਭਾਈ ਆਦਮ, ਉਹਦੇ ਘਰ ਵਿੱਚ ਔਲਾਦ ਕੋਈ ਨਹੀਂ, ਪੁੱਤਰ ਕੋਈ ਨਹੀਂ, ਧੀ ਕੋਈ ਨਹੀਂ, ਬੜਾ ਦੁਖੀ ਹੈ, ਸੋਚਦਾ ਕਿ ਜੇ ਮੇਰੇ ਘਰ ਔਲਾਦ ਹੁੰਦੀ, ਧੀਆਂ ਪੁੱਤਰ ਹੁੰਦੇ, ਉਹ ਮੇਰੇ ਬੁਢਾਪੇ ਦਾ ਸਹਾਰਾ ਬਣਦੇ, ਮੇਰੀ ਦੌਲਤ ਦੇ ਵਾਲੀ ਵਾਰਸ ਬਣਦੇ, ਮੇਰੇ ਘਰ 'ਚ ਖੁਸ਼ੀਆਂ ਦੇ ਖੇੜੇ ਹੁੰਦੇ, ਪਰ ਘਰ ਵਿੱਚ ਔਲਾਦ ਕੋਈ ਨਹੀਂ, ਪੁੱਤਰ ਕੋਈ ਨਹੀਂ, ਧੀ ਕੋਈ ਨਹੀਂ। ਅਤੇ ਇੱਕ ਦਿਨ ਕੀ ਹੋਇਆ, ਕੁਦਰਤ ਦਾ ਭਾਣਾ ਐਸਾ ਵਾਪਰਿਆ, ਗੁਰੂ ਰਾਮਦਾਸ ਮਹਾਰਾਜ ਸੇਵਾ ਕਰਵਾ ਰਹੇ ਨੇ, ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਗੁਰੂ ਕੇ ਚੱਕ ਅੰਮ੍ਰਿਤਸਰ ਵਿਖੇ ਸੇਵਾ ਹੋ ਰਹੀ ਹੈ, ਇੱਕ ਗੁਰੂ ਕਾ ਪਿਆਰਾ ਜਿਹੜਾ, ਗੁਰੂ ਕਾ ਸਿੱਖ ਜਿਹੜਾ ਹੈ, ਉਹ ਸੇਵਾ ਕਰਨ ਵਾਸਤੇ ਆ ਰਹੀ ਹੈ। ਅਤੇ ਰਸਤੇ ਵਿੱਚ ਆਉਂਦਿਆਂ ਇਸ ਭਾਈ ਆਦਮ ਦੇ ਘਰ ਰੁਕਿਆ, ਰਾਤ ਪਈ ਅਤੇ ਭਾਈ ਆਦਮ ਦੇ ਮੁੱਖ ਦੇ ਵਿੱਚੋਂ ਹੋਕਾ ਨਿਕਲਿਆ, ਦੁਖੀ ਹੈ, ਘਰ ਵਿੱਚ ਔਲਾਦ ਕੋਈ ਨਹੀਂ, ਦੁਖੀ ਹੈ, ਅਤੇ ਮਨ ਵਿੱਚੋਂ ਹੋਕਾ ਨਿਕਲਿਆ। ਉਸ ਗੁਰੂ ਕੇ ਸਿੱਖ ਦੇ ਕੰਨਾਂ ਨੇ ਹੋਕਾ ਸੁਣਿਆ, ਕਹਿ ਲੱਗਾ ਭਾਈ ਆਦਮ ਉਦਾਸ ਜਾਪਦਾ, ਮੁਸੀਬਤ ਵਿੱਚ ਜਾਪਦਾ, ਦੁਖੀ ਜਾਪਦਾ, ਕਾਰਨ ਕੀ ਹੈ, ਦੁਖੀ ਹੈ, ਤਕਲੀਫ ਕੀ ਹੈ, ਮੈਨੂੰ ਦੱਸ, ਹੋ ਸਕਦਾ ਮੈਂ ਤੇਰੇ ਦੁੱਖ ਦਾ ਕੋਈ ਹੱਲ ਕਰ ਸਕਾਂ, ਸਿਆਣੇ ਕਹਿੰਦੇ ਬੰਦਾ ਬੰਦੇ ਦਾਰੂ ਹੁੰਦਾ, ਦੱਸ ਕੀ ਦੁੱਖ ਕੀ ਤਕਲੀਫ ਹੈ। ਅਤੇ ਭਾਈ ਆਦਮ ਨੇ ਸਾਰੀ ਕਹਾਣੀ ਕਿਆ ਸੁਣਾਈ, ਕਹਿਣ ਲੱਗਾ ਮੇਰੇ ਘਰ ਵਿੱਚ ਔਲਾਦ ਕੋਈ ਨਹੀਂ, ਪੁੱਤਰ ਕੋਈ ਨਹੀਂ, ਅਤੇ ਇਹ ਚਿੰਤਾ ਜਿਹੜੀ ਹੈ ਮੈਨੂੰ ਵੜ ਵੜ ਕੇ ਖਾਂਦੀ ਹੈ, ਇਹ ਦੁੱਖ ਮੈਨੂੰ ਪਰੇਸ਼ਾਨ ਕਰਦਾ ਹੈ, ਉਹ ਦੁੱਖ ਦਾ ਕਾਰਨ ਮੇਰੇ ਮਨ ਵਿੱਚੋਂ ਹੋਕਾ ਨਿਕਲਿਆ ਸੀ, ਮੇਰੇ ਅੰਦਰੋਂ ਹੋਕਾ ਨਿਕਲਿਆ ਸੀ, ਮੇਰੇ ਘਰ ਵਿੱਚ ਔਲਾਦ ਕੋਈ ਨਹੀਂ। ਅਤੇ ਗੁਰੂ ਕਿਸੇ ਕਿਨੇ ਗੱਲ ਕਹਿ ਦਿੱਤੀ, ਕਹਿਣ ਲੱਗਾ ਤੂੰ ਕਿਤੇ ਗਿਆ ਵੀ ਹੈ, ਕਿਤੋਂ ਮੰਗਿਆ ਵੀ ਹੈ, ਕਹਿਣ ਲੱਗਾ ਹਾਂ ਮੈਂ ਗਿਆ, ਦੇਵੀ ਦੇਵਤਾ ਦੇ ਕੋਲ ਮੈਂ ਜਾ ਕੇ ਪੂਜਾ ਕੀਤੀ ਹੈ, ਦੇਵੀ ਦੇਵਤੇ ਅਰਾਧੇ ਨੇ, ਮੜੀਆਂ ਮਸਾਣਾ ਪੂਜੀਆਂ ਨੇ, ਬੜਾ ਕੁਝ ਮੈਂ ਕੀਤਾ, ਵੈਦਾ ਹਕੀਮਾਂ ਕੋਲੋਂ ਇਲਾਜ ਵੀ ਕਰਵਾਇਆ, ਪਰ ਕਿਤੋਂ ਵੀ ਮੇਰੀ ਝੋਲੀ 'ਚ ਖੈਰ ਨਹੀਂ ਪਈ। ਕਹਿਣ ਲੱਗਾ ਫਿਰ ਤੂੰ ਗੁਰੂ ਨਾਨਕ ਦੇ ਘਰ ਨਹੀਂ ਗਿਆ, ਕਹਿਣ ਲੱਗਾ ਹਾਂ ਮੈਂ ਉੱਥੇ ਹੀ ਨਹੀਂ ਗਿਆ। ਕਹਿਣ ਲੱਗਾ ਫਿਰ ਗੁਰੂ ਨਾਨਕ ਦੇ ਘਰ ਜਾ, ਗੁਰੂ ਨਾਨਕ ਦਾ ਘਰ ਉਹ ਘਰ ਹੈ ਜਿਸ ਘਰ ਵਿੱਚ ਕੋਈ ਜਿਹੋ ਜਿਹੀ ਮੁਰਾਦ ਲੈ ਕੇ ਆਉਂਦਾ, ਮੰਗਣ ਵਾਸਤੇ ਆਉਂਦਾ, ਪਾਤਸ਼ਾਹ ਉਹਦੀ ਝੋਲੀ 'ਚ ਦਾਤ ਪਾ ਦਿੰਦੇ ਨੇ, ਤੂੰ ਗੁਰੂ ਨਾਨਕ ਦੇ ਘਰ ਵਿੱਚ ਜਾ। ਅਤੇ ਯਾਦ ਰੱਖੀ ਇਸ ਵੇਲੇ ਗੁਰੂ ਨਾਨਕ ਦੇ ਚੌਥੇ ਸਰੂਪ ਜਿਹੜੇ ਨੇ, ਚੌਥੇ ਨਾਨਕ ਗੁਰੂ ਰਾਮਦਾਸ ਮਹਾਰਾਜ, ਉਹ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ, ਮੈਂ ਵੀ ਉੱਥੇ ਚੱਲਿਆ ਅਤੇ ਤੂੰ ਵੀ ਇਉਂ ਕਰ,
ਉੱਥੇ ਜਾ ਕੇ ਸੇਵਾ ਕਰ, ਆਪਣੀ ਘਰਵਾਲੀ ਨੂੰ ਨਾਲ ਲੈ ਜਾ, ਦੋਵੇਂ ਜਣੇ ਸੇਵਾ ਕਰਿਓ, ਸੇਵਾ ਕਰਿਓ, ਮੂੰਹੋਂ ਮੰਗਣ ਦੀ ਲੋੜ ਨਹੀਂ ਪਵੇਗੀ, ਤੁਹਾਡੀ ਚੋਲੀ ਪਾਤਸ਼ਾਹ ਖੈਰ ਪਾ ਦੇਣਗੇ। ਬੜੀ ਅਜੀਬ ਗੱਲ ਸੋਚਦਾ ਹੈ ਭਾਈ ਆਦਮ ਕਿ ਮੈਂ ਤਾਂ ਹਰੇਕ ਜਾ ਕੇ ਮੱਥੇ ਵੀ ਰਕੜੇ ਨੇ, ਸਿਰ ਵੀ ਝੁਕਾਇਆ, ਮੈਂ ਤਾਂ ਮੰਗਦਾ ਵੀ ਰਿਹਾ ਕਿਤੇ ਮੇਰੀ ਝੋਲੀ 'ਚ ਖੈਰ ਨਹੀਂ ਪਈ। ਇਹ ਸਿੱਖ ਕਹਿੰਦਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾ, ਸੇਵਾ ਕਰ, ਤੇਰੀ ਝੋਲੀ ਖੈਰ ਪੈ ਜਾਏਗੀ, ਮੂੰਹੋਂ ਮੰਗਣ ਦੀ ਲੋੜ ਨਹੀਂ ਪਵੇਗੀ। ਸਵੇਰ ਹੋਈ, ਉਹ ਸਿੱਖ ਦੇ ਉੱਠ ਕੇ ਚਲਾ ਗਿਆ ਅਤੇ ਭਾਈ ਆਦਮ ਨੇ ਆਪਣੇ ਘਰਵਾਲੀ ਨਾਲ ਸਲਾਹ ਕੀਤੀ ਹੈ। ਹੁਣ ਦੋਨੋਂ ਜਣੇ ਸਲਾਹ ਕਰਨ ਤੋਂ ਬਾਅਦ ਇਹ ਪਹੁੰਚ ਗਏ ਗੁਰੂ ਕੇ ਚੱਕ ਸਰੋਵਰ ਦੀ ਕਾਰ ਸੇਵਾ ਦੇ ਵਿੱਚ, ਸੇਵਾ ਕਰਦੇ ਨੇ, ਟੋਕਰੀ ਢੋਂਦੇ ਨੇ। ਇੱਕ ਦਿਨ ਭਾਈ ਆਦਮ ਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਸੇਵਾ ਤਾਂ ਕਰਦਾ, ਟੋਕਰੀ ਢੋਣਾ, ਸੇਵਾ ਕਰਦਾ, ਪਰ ਜਿੰਨੀ ਕੁ ਸੇਵਾ ਕਰਦਾ ਉਹਦੇ ਵਜਾਨੇ ਵਜੋਂ ਮੈਂ ਸ਼ਾਮ ਨੂੰ ਲੰਗਰ ਅਤੇ ਪ੍ਰਸ਼ਾਦਾ ਛਕ ਲੈਂਦਾ, ਮੈਂ ਰੋਟੀ ਖਾ ਲੈਂਦਾ, ਸੇਵਾ ਦਾ ਵਜਾਨਾ ਮੈਨੂੰ ਮਿਲ ਜਾਂਦਾ, ਮੈਨੂੰ ਗੁਰੂ ਕੋਲ ਮਿਲੇਗਾ ਕਿ ਭਾਵਨਾ ਬਣ ਕੇ ਮੈਂ ਹੋਰ ਸੇਵਾ ਕਰਾਂ। ਹੁਣ ਇਹਨੇ ਸੇਵਾ ਹੋਰ ਕਰਨੀ ਆਰੰਭ ਕੀਤੀ ਹੈ। ਇਹ ਰੋਜ਼ਾਨਾ ਜੰਗਲਾਂ ਵਿੱਚ ਜਾਂਦਾ ਹੈ, ਕਾਰ ਸੇਵਾ ਕਰਨ ਤੋਂ ਬਾਅਦ ਉੱਥੋਂ ਲੱਕੜਾਂ ਕੱਟ ਕੇ ਲੈ ਕੇ ਆਉਂਦਾ, ਦੋ ਇਕੱਠੇ ਬਣਾ ਕੇ ਲੈ ਕੇ ਆਉਂਦਾ, ਇੱਕ ਕੱਠਾ ਆਪਣੇ ਘਰ 'ਚ ਰੱਖ ਲੈਂਦਾ ਅਤੇ ਇੱਕ ਜਾ ਕੇ ਗੁਰੂ ਕੇ ਲੰਗਰਾਂ 'ਚ ਪਾ ਦਿੰਦਾ, ਸੇਵਾ ਕਰਦਾ ਜਾਂਦਾ। ਅਤੇ ਇੱਕ ਦਿਨ ਕੁਦਰਤ ਦੀ ਖੇਡ ਵਾਪਰੀ, ਅਸਲ ਵਿੱਚ ਜਦੋਂ ਕਦੇ ਗੁਰੂ ਨੇ ਕੁਝ ਦੇਣਾ ਹੁੰਦਾ ਨਾ, ਉਹ ਖੇਡ ਰਚਾ ਦਿੰਦਾ। ਗੁਰੂ ਨੇ ਖੇਡ ਰਚਾਈ ਹੈ, ਖੇਡ ਵਾਪਰੀ ਹੈ, ਸਿਆਲ ਦਾ ਮੌਸਮ ਹੈ ਅਤੇ ਝੜੀ ਲੱਗ ਗਈ, ਮੀਂਹ ਪੈਣਾ ਸ਼ੁਰੂ ਹੋ ਗਿਆ, ਸਾਰਾ ਦਿਨ ਮੀਂਹ ਪੈਂਦਾ ਪੈਂਦਾ ਰਿਹਾ। ਸ਼ਾਮ ਹੋਈ ਅਤੇ ਤੇਜ਼ ਹਵਾ ਵਗਣੀ ਸ਼ੁਰੂ ਹੋ ਗਈ। ਹੁਣ ਸੰਗਤਾਂ ਦੇ ਜਿਹੜੇ ਸੇਵਾ ਕਰਦੀਆਂ ਨੇ, ਵਸਤਰ ਭੇਜੇ ਹੋਏ ਨੇ, ਕੱਪੜੇ ਭੇਜੇ ਹੋਏ ਨੇ, ਸੁਕਾਉਣ ਦਾ ਕੋਈ ਵੀ ਸਾਧਨ ਨਹੀਂ, ਸਿਰ ਲੁਕਾਉਣ ਵਾਸਤੇ ਕੋਈ ਅਸੀਂ ਛੱਤ ਨਹੀਂ, ਛੰਨਾ ਨੇ ਉਹ ਵੀ ਚੋ ਰਹੀਆਂ ਨੇ। ਹੁਣ ਆਗੂ ਸੋਚਦੇ ਨੇ ਵੀ ਕੀ ਕੀਤਾ ਜਾਏ, ਅੱਜ ਦੀ ਰਾਤ ਕਿਵੇਂ ਕੱਟਾਂਗੇ, ਵਸਤਰ ਭੇਜੇ ਹੋਏ ਨੇ, ਕਹਿਰ ਦੀ ਸਰਦੀ ਹੈ, ਮੀਂਹ ਪੈ ਰਿਹਾ, ਬਾਰਿਸ਼ ਹੋ ਰਹੀ ਹੈ, ਅੱਜ ਦੀ ਰਾਤ ਕਿਵੇਂ ਕੱਟਾਂਗੇ। ਹੁਣ ਭਾਈ ਆਦਮ ਨੇ ਉਸ ਵੇਲੇ ਕਿਵੇਂ ਸੇਵਾ ਕੀਤੀ ਹੈ, ਇਹ ਸਾਰੇ ਸਮੇਂ ਦੇ ਵਾਤਾਵਰਨ ਨੂੰ ਢਾਡੀ ਚੇਤਾ ਤੁਹਾਡੇ ਚਰਨਾਂ ਦੇ ਵਿੱਚ ਹੈ ਜੋ ਕਹਿੰਦਾ।
ਸਦਨ ਚੀਰਦਾ
ਜਾਵੇ ਜੀ।
ਵਿੱਚ ਗਏ ਸੰਗਤਾਂ ਦੇ ਕੱਪੜੇ ਕਿੱਥੋਂ ਕੋਈ ਸੁਕਾਵੇ ਜੀ।
ਸਰਦੀ ਦੀ ਰੁੱਤ, ਸਿਆਲ ਦਾ ਮੌਸਮ, ਬਾਰਿਸ਼ ਪੈ ਰਹੀ ਏ, ਸੰਗਤਾਂ ਦੇ ਕੱਪੜੇ ਜਿਹੜੇ ਸੇਵਾ ਕਰਦੇ ਨੇ ਭਿੱਜੇ ਹੋਏ ਨੇ, ਅਤੇ ਆਗੂ ਸੋਚਦੇ ਰਾਤ ਕਿਵੇਂ ਕੱਟਾਂਗੇ, ਰਾਤ ਕਿਵੇਂ ਬਤੀਤ ਹੋਵੇਗੀ। ਪਹਾੜ ਜਿੱਡੀ ਰਾਤ ਹੈ, ਸਿਆਲ ਦੀ ਰਾਤ ਵੀ ਲੰਬੀ ਹੁੰਦੀ ਏ, ਸੋਚਦੇ ਨੇ ਆਗੂ ਅੱਜ ਦੀ ਰਾਤ ਕਿਵੇਂ ਬਤੀਤ ਹੋਵੇਗੀ। ਬਸਤਰ ਕਿੱਲੇ ਨੇ, ਛੱਪਰੀਆਂ ਵਿੱਚ ਆਉਂਦੀਆਂ ਨੇ, ਛੰਨਾਂ ਵਿੱਚ ਆਉਂਦੀਆਂ ਨੇ, ਰਾਤ ਕਿਵੇਂ ਕੱਟਾਂਗੇ, ਰਾਤ ਕਿਵੇਂ ਬਤੀਤ ਹੋਵੇਗੀ। ਹੁਣ ਇਸ ਗੱਲ ਦਾ ਅੰਦਾਜ਼ਾ ਕੇਵਲ ਉਹ ਲਾ ਸਕਦਾ ਹੈ तेज हवा वगदी है, सियाल का मौसम है, ठक्का जिन्हों आप कहने वह वगदा है। अंदाजा केवल उही ला सकता जिन्हें कदे इस ठक्के मीह पेंदे अपने पिंडे ते हंडाया होवे, जिन्हें हंडाया उन्होंने कोई अंदाजा नहीं। गलत जरा अगे दी पर करते नहीं वाजब है, कहते ख्याल करो आने वाले दिनों के आप दिहाड़ा मनाना है छोटे साहबजादा का शहीद दिहाड़ा। आप अक्सर यह जिक्र करते हैं कि माता गुजर कौर जी अपने दो पोतरियां अपने कोल लैके ठंडे बुरज रात उन्होंने कट्टी, उत्थे रात बतीत की है, रात बतीत की ने अपने पोतरियां कोल बिठा के सारी रात सिख इतिहास दासां नाल सुनाइया ने। तन दे ढकण वास्ते गर्म कपड़ा कोई नहीं, गर्म वस्त्र कोई नहीं। कह दिने मेरे वर्गे प्रचारक कह के बड़ी बार इस गल अगे लंघ जाते हैं, पर कदे विचार करके वेखियो वह समा कैसा होगा। पोह का महीना होवे, सियाल की रुत ते ठंडा वह बुरज है जितों चार चवेरे हवा आउंदियां ते जांदियां ने। गर्म वस्त्र कोई नहीं, गर्म कपड़ा कोल कोई नहीं। जे कदे हंडाउणा होवे, कदे वेखणा होवे, अंदाजा लाउणा होवे सियाल दे मौसम दे विच, कदे जाओ ठंडे बुरज दे विच, कदे रात कट के वेखो, जे कोल कपड़ा भी होवे ना ते तां वी तन जिहड़ा है उह कुंगड़ जावेगा। ठंड इन्नी कोई लगदी शरीर नूं कि बंदा उस ठंड नूं सहार नहीं सकदा। गल नूं कह के अगे लंघ जाणा गल कुछ होर हुंदी है, पर तन ते हंडाउणा गल कुछ होर हुंदी है। अज हुण उह सिख संगतां ने तन दे वस्त्र गिले होए पए ने, हवा वगदी है, ते छक्का वगदा है, सोचदे रात किवें कट्टांगे। तो वो गुरु का सिख भाई आदम वो मन में ख्याल आ गया, मैं कल भी जिक्र किया जो बंदे दे परमात्मा ने बंदे कुछ देना होंगे ना, उदो बंदे दे मन में चंगे ख्याल आते हैं। जो परमात्मा ने कहते कुछ खोना हो ख्याल माड़े हो जाते हैं, ख्याल नैगेटिव हो जाते हैं। असं अक्सर गल करते हैं बंदा दिनों में अमीर हो जाता, दिनों में गरीब हो जाता है, पता कोई नहीं लगता कदों परमात्मा की खेड़ वापर रही है। ना परमात्मा किसी के जेब डालर पैसे पाँदा तो ना पैसे जेब चो कढ़दा, पर हालात कुछ ऐसे यहोजे बन जाते हैं, ख्याल माड़े हो जाते हैं, बंदे माड़े मिल जाते हैं, संगत माड़ी हो जाती है, बंदा माड़े पास चल पैंदा। बंदे चंगे मिल जाए, संगत चंकी हो जाए, ख्याल चंगे हो जाते हैं, तो बंदा चंगे पास वाल तुर पैंता है, परमात्मा की कृपा हो जाती है। हुण भाई आदम के मन में ख्याल आ गया कि सिख संगत जड़िया ने बड़ी औखी रात किवें कट्टन गियां, अपने घर वाली विचार करता है। कह लगा भगवान ने अपने कोल छन दे विच कुछ गठा लकड़ां दी पईआं ने, मैं कट के लैके आया सा जंगल दे विचों। मन विच भावना तो यह सी कि जिस दिन कदे जंगल विच ना जा होया तो मैं उस दिन यह लकड़ां गुरु के लंगर पा देवांगा, बालण पा देवांगा लंगर पकाउण वास्ते। अज समा ऐसा आण बणिआ है, रात बड़ी औखी है, संगतां किवें कट्टणगीआं, क्यों ना अज दी रात आपां इन्हां लकड़ां दी अग बाल के संगतां नूं सुका दईए। घरवाली ने इस गल विच हामी भर दित्ती, ख्याल नेक सी ते नेक ख्याल च देरी कादी, नेकम च देरी कादी। हुण दोनों जने ये सिख संगतां दे विच कई थावां ते लकड़ां दे लकड़ां रख के इकट्ठे रख के इन्हां ने अग बाल दित्ती, ते सिख संगतां ने अग सिकणी शुरू कर दित्ती। हुण जिहड़े संगतां पहलां सोचदियां सन कि रात किवें कट्टांगे, रात बतीत किवें होवेगी, वो अग दे कोल बैठे ने, अग सिकदे ने। अग सिकणा आम साडे पंजाब दे पिंडां च, असीं अज वी अग सिकदे हां, शहरां दी कहानी नहीं। मैं कहिंदा पिंडां दे विच हजे वी किते ना किते साडे लोक सियाल दे मौसम दे विच इन्हां दिनां दे विच अग सिकदे ने लकड़ां दी अग बाल के। हुण सिख संगतां अग सिकदियां ने ते तन दे वस्त्र जिहड़े गिले सन वह सुकणे शुरू हो गए, वस्त्र सुक गए। रात जिन्हां बारे एक ख्याल सी किवें कट्टांगे, वह रात विचारा करदिया होया, वाहेगुरू वाहेगुरू कहिंदे होया, सतनाम सतनाम कहिंदे होया, वह रात बड़ी सौखी कट्टी गई, रात बतीत हो गई। तो दिन होया, हरेक सिख आप अपनी ड्यूटी से चला गया, सेवा से चला गया, तो गुरु रामदास महाराज सच्चे पातशाह वह उत्थे आ गए जिथे ये अंगीठे बाले गए सन। हुण अंगीठे तो बलदे नहीं, बुझ चुके ने, पर कीती महान सेवा की कहानी कह रहे जपते ने। पातशाह ने अंगीठे वेखे ने, महाराज बड़े प्रसन्न हुए। तो जब गुरु प्रसन्न हो जाए, गुरु खुश हो जाए, रहमत दे घर में जा जाए, उदो कोई तोड़ नहीं रहिंदी। जिनको नदर करम तिनकार, नानक नदरी नदर निहाल। कहते गुरु रहमत दे घर में आ जाए, नदर सवली कर दे, फिर लख खुशियां पातशाहियां जे सतगुर नदर करे। महाराज खुश होए, रहमत दे घर में आए, प्रसन्न होए, चले गए दीवान दे विच अपनी ताकत विराजमान हो गए। दीवान सज गया, संगतां बैठियां ने, ते गुरु रामदास महाराज ने एक सवाल किया, कह लगे सिखो रात अंगीठिया की सेवा किने कीती सी, सेवादार दा नाम की है। हुण जिवें मेरे पातशाह उह सेवादार दा नाम पुछदे ने, उस समय दा सारा वातावरण उह सीन ढाडी साथी तुहाडे चरणां दे विच हे जो कहिंदे आ।
ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ। ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ। ਦਿਲ ਸਾਡਾ ਐਸੇ ਸਿੱਖ ਨੂੰ ਪਿਆਰ ਦਾ, ਦਿਲ ਸਾਡਾ ਐਸੇ ਸਿੱਖ ਨੂੰ ਪਿਆਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ। ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ।
ਆਦਮ ਦੇ ਵੱਲ ਸਭ ਦਾ ਧਿਆਨ ਸੀ, ਗੁਰੂ ਆਪ ਹੋ ਗਿਆ ਮਿਹਰਬਾਨ ਜੀ, ਗੁਰੂ ਆਪ ਹੋ ਗਿਆ ਮਿਹਰਬਾਨ ਜੀ।
ਖੇਲ ਹੈ ਭਮਦੀ ਪਰਵਦਿਗਾਰ ਦਾ, ਖੇਲ ਹੈ ਭਮਦੀ ਪਰਵਦਿਗਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ, ਪੁੱਛਦੇ ਗੁਰੂ ਜੀ ਨਾਮ ਸੇਵਾਦਾਰ ਦਾ।
ਦੇਖੋ ਕੈਸੀ ਕਹਾਣੀ ਵਾਪਰੀ ਏ। ਸਾਰੀ ਰਾਤ ਭਾਈ ਆਦਮ ਅਤੇ ਉਹਦੇ ਘਰਵਾਲੀ ਨੇ ਸੇਵਾ ਕੀਤੀ, ਦਿਨ ਚੜ੍ਹਿਆ ਅਤੇ ਦੋਨੋਂ ਜਣੇ ਆਪੋ ਆਪਣੀ ਸੇਵਾ 'ਤੇ ਚਲੇ ਗਏ, ਡਿਊਟੀ 'ਤੇ ਚਲੇ ਗਏ। ਦੀਵਾਨ ਸਜਿਆ ਸੱਜੇ ਦੀਵਾਨ ਵਿੱਚ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਪੁੱਛਦੇ ਨੇ, ਸੱਜਣੋ ਗੁਰੂ ਕੇ ਸਿੱਖੋ ਰਾਤ ਸੇਵਾ ਕਿਹਨੇ ਕੀਤੀ, ਅੰਗੀਠੇ ਕਿਹਨੇ ਵਾਲੇ ਸਨ? ਮਹਾਰਾਜ ਪੁੱਛਦੇ ਨੇ, ਸਵਾਲ ਕਰਦੇ ਨੇ ਕਿ ਰਾਤ ਉਹ ਸੇਵਾ ਕਿਹਨੇ ਕਮਾਈ ਹੈ? ਹੁਣ ਜੇ ਕਿਤੇ ਮੇਰੇ ਵਰਗਾ ਹੁੰਦਾ ਤਾਂ ਸ਼ਾਇਦ ਮਹਾਰਾਜ ਨੂੰ ਪੁੱਛਣ ਦੀ ਲੋੜ ਨਹੀਂ ਸੀ ਪੈਣੀ, ਆਪ ਜਾ ਕੇ ਦੱਸ ਦੇਣਾ ਸੀ ਮਹਾਰਾਜ ਰਾਤ ਮੈਂ ਅੰਗੀਠੇ ਵਾਲੇ ਸਨ, ਜੇ ਮੈਂ ਅੰਗੀਠੇ ਨਾ ਵਾਲਦਾ ਸੰਗਤਾਂ ਦਾ ਬੜਾ ਮਾੜਾ ਹਾਲ ਹੋ ਜਾਣਾ ਸੀ ਠੰਡ ਦੇ ਵਿੱਚ। ਪਰ ਮਨ ਵਿੱਚ ਭਾਵਨਾ ਇੰਨੀ ਕੁ ਹੈ, ਸ਼ਰਧਾ ਇੰਨੀ ਕੁ ਹੈ, ਪਿਆਰ ਇੰਨਾ ਕੁ ਹੈ, ਸੇਵਾ ਜਨਾਈ ਨਹੀਂ, ਸੇਵਾ ਜਿਤਾਈ ਨਹੀਂ, ਸੇਵਾ ਕੀਤੀ, ਆਪੋ ਆਪਣੀ ਸੇਵਾ 'ਤੇ ਚਲੇ ਗਏ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਵੀ ਰਾਤ ਸੇਵਾ ਕਿਹਨੇ ਕੀਤੀ ਹੈ? ਹੁਣ ਸਭ ਦਾ ਧਿਆਨ ਭਾਈ ਆਦਮ ਦੇ ਵੱਲ ਸੀ ਅਤੇ ਕੁਛ ਸਿੱਖ ਕਹਿਣ ਲੱਗੇ, ਮਹਾਰਾਜ ਭਾਈ ਆਦਮ ਅਤੇ ਉਹਦੇ ਘਰ ਵਾਲੀ ਦੋਨੋਂ ਜੀ ਬੜੇ ਪਿਆਰ ਨਾਲ ਸੇਵਾ ਕਰਦੇ ਨੇ, ਬੜੇ ਸਤਿਕਾਰ ਨਾਲ ਸੇਵਾ ਕਰਦੇ ਨੇ, ਸ਼ਰਧਾ ਨਾਲ ਸੇਵਾ ਕਰਦੇ ਨੇ, ਹਰੇਕ ਵੇਲੇ ਉਹਨਾਂ ਦੇ ਮੁੱਖ 'ਤੇ ਸਤਨਾਮ ਦਾ ਜਾਪ ਹੁੰਦਾ ਹੈ। ਮਹਾਰਾਜ ਰਾਤ ਵੀ ਸੇਵਾ ਉਹਨਾਂ ਨੇ ਕੀਤੀ। ਸੱਚ ਜਾਣਿਓ ਸੰਗਤਾਂ ਦੇ ਬਸਤਰ ਬੜੇ ਕਿੱਲੇ ਸਨ, ਭਿੱਜੇ ਹੋਏ ਬਸਤਰ ਸਨ, ਭਾਈ ਆਦਮ ਨੇ ਬੜੀ ਮਹਾਨ ਸੇਵਾ ਰਾਤ ਕਮਾਈ। ਮਹਾਰਾਜ ਰਹਿਮਤ ਦੇ ਘਰ ਵਿੱਚ ਆਏ, ਭਾਈ ਆਦਮ ਜੀ ਉੱਥੇ ਹੈ ਨਹੀਂ, ਉੱਥੋਂ ਜਾ ਚੁੱਕੇ ਨੇ, ਭੇਜਿਆ ਮਹਾਰਾਜ ਨੇ, ਕਹਿਣ ਲੱਗੇ ਜਾਓ ਜਾ ਕੇ ਭਾਈ ਆਦਮ ਨੂੰ ਬੁਲਾ ਕੇ ਲੈ ਕੇ ਆਓ। ਕੋਈ ਸਿੱਖ ਗਏ ਜਾ ਕੇ ਭਾਈ ਆਦਮ ਨੂੰ, ਕਹਿਣ ਲੱਗੇ ਭਾਈ ਆਦਮ ਗੁਰੂ ਮਹਾਰਾਜ ਤੇਰੇ 'ਤੇ ਤਰੁੱਠੇ ਨੇ, ਰਹਿਮਤ ਦੇ ਘਰ ਵਿੱਚ ਆਏ ਨੇ, ਪ੍ਰਸੰਨਤਾ ਦੇ ਘਰ ਵਿੱਚ ਆਏ ਨੇ, ਮਹਾਰਾਜ ਖੁਸ਼ ਨੇ, ਬੜੇ ਪ੍ਰਸੰਨ ਨੇ, ਉਹ ਤੇਰੀ ਸੇਵਾ ਤੋਂ ਡਾਢੇ ਪ੍ਰਸੰਨ ਨੇ, ਤੈਨੂੰ ਮਹਾਰਾਜ ਨੇ ਆਪਣੇ ਦੀਵਾਨ ਵਿੱਚ ਬੁਲਾਇਆ ਹੈ। ਗੱਲ ਸੇਵਾ ਦੀ ਹੈ, ਮੈਂ ਇਹਦੇ 'ਚ ਗੱਲ ਐਡ ਕਰ ਦੇਣੀ ਚਾਹੁੰਦਾ ਹਾਂ। ਅੱਜ ਦਾ ਸਾਡਾ ਕੁਝ ਟ੍ਰੈਂਡ ਕੁਝ ਹੋਰ ਤਰੀਕੇ ਦਾ ਹੋ ਗਿਆ, ਅਸੀਂ ਸੇਵਾ ਕਰਕੇ ਵਿਖਾਉਣੀ ਚਾਹੁੰਦੇ ਹਾਂ। ਉਹ ਸਮਾਂ ਕੁਝ ਹੋਰ ਸੀ, ਉਦੋਂ ਸੇਵਾ ਕਰਨ ਵਾਲੇ ਸੇਵਾਦਾਰ ਸੇਵਾ ਲੁਕਾਉਣੀ ਚਾਹੁੰਦੇ ਸਨ, ਅੱਜ ਮੇਰੇ ਵਰਗੇ ਸੇਵਾਦਾਰ ਜਿਹੜੇ ਵੜਦੇ ਨੇ, ਸੇਵਾਦਾਰ ਖਵਾਉਂਦੇ ਨੇ, ਹੈ ਨਹੀਂ ਅਖਵਾਉਂਦੇ ਹਾਂ ਅਸੀਂ ਆਪਣੇ ਆਪ ਨੂੰ ਸੇਵਾਦਾਰ, ਅਸੀਂ ਸੇਵਾ ਵਿਖਾਉਣੀ ਚਾਹੁੰਦੇ ਹਾਂ, ਪ੍ਰਚਾਰ ਨਹੀਂ ਚਾਹੁੰਦੇ ਹਾਂ। ਇੱਕ ਛੋਟੀ ਜਿਹੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਜਾਵਾਂ, ਵਿਦਵਾਨ ਸੱਜਣ ਦੀ ਸੁਣਾਈ ਹੋਈ ਗੱਲ ਹੈ, ਸ਼ਾਇਦ ਕਿਤੇ ਆਪ ਜੀ ਨੇ ਸੁਣੀ ਹੋਵੇ, ਬੜੀ ਵਧੀਆ ਗੱਲ ਉਹਨਾਂ ਨੇ ਸੁਣਾਈ। ਉਹ ਕਹਿਣ ਲੱਗੇ ਕਹਾਣੀ ਛਪੀ ਸੀ ਅਖਬਾਰ ਦੇ ਵਿੱਚ, ਛੋਟੀ ਜਿਹੀ ਕਹਾਣੀ, ਗੁਪਤਦਾਨ ਉਹਦਾ ਨਾਮ ਹੈ। ਉਸ ਕਹਾਣੀ ਦੇ ਮੁਤਾਬਕ ਇੱਕ ਬੰਦਾ ਗੁਰੂ ਘਰ ਵਿੱਚ ਗਿਆ ਅਤੇ ਗੁਰੂ ਕੀ ਗੋਲਕ ਦੇ ਵਿੱਚ ਜਾ ਕੇ ਉਹਨੇ 500 ਰੁਪਈਆ, ਜਾਂ ਮੈਂ ਤੁਹਾਡੀ ਇੱਥੋਂ ਦੀ ਬੋਲੀ 'ਚ ਕਹਿ ਦੇਵਾਂ, $100 ਭੇਟਾ ਕਰ ਦਿੱਤਾ, ਗੋਲਕ 'ਚ ਪਾ ਦਿੱਤਾ। $100 ਗੋਲਕ ਵਿੱਚ ਪਾਉਣ ਤੋਂ ਬਾਅਦ ਬੰਦਾ ਬਾਹਰ ਨਿਕਲਿਆ ਅਤੇ ਕੁਝ ਲੋਕ ਖੜੋਤੇ ਸਨ, ਉਹਨਾਂ ਲੋਕਾਂ ਦੇ ਕੋਲ ਗਿਆ, ਉੱਥੇ ਗੱਲਾਂ ਬਾਤਾਂ ਚੱਲੀਆਂ, ਰਸਮੀ ਗੱਲਾਂ ਬਾਤਾਂ ਹੋਈਆਂ, ਪਰਿਵਾਰ ਦਾ ਹਾਲ ਚਾਲ ਪੁੱਛਿਆ ਗਿਆ। ਕਿਸੇ ਨੇ ਨਹੀਂ ਪੁੱਛਿਆ ਤੂੰ ਕਿੱਥੋਂ ਆਇਆ, ਨਹੀਂ ਪੁੱਛਿਆ ਕਿਸੇ ਨੇ, ਤਾਂ ਆਪਣੇ ਆਪ ਕਹਿਣ ਲੱਗਾ ਮੈਂ ਤਾਂ ਗੁਰਦੁਆਰਿਓਂ ਆਇਆ ਅਤੇ ਮੇਰਾ ਇੱਕ ਸੁਭਾਅ ਹੈ, ਲੋਕ ਗੁਰਦੁਆਰੇ ਜਾਂਦੇ ਨੇ, ਉੱਥੇ ਮਾਇਆ ਭੇਟਾਂ 'ਤੇ ਚੜ੍ਹਾਉਂਦੇ ਨੇ, ਭੇਟਾਂ ਮਾਇਆ ਧਰਦੇ ਨੇ, ਉਹ ਰਸੀਦ ਕਟਾਉਂਦੇ ਨੇ। ਮੈਂ ਜਦੋਂ ਵੀ ਕਦੇ ਗੁਰੂ ਘਰ ਜਾਂਦਾ, ਮੈਂ ਕਦੇ ਰਸੀਦ ਨਹੀਂ ਕਟਾਉਂਦਾ, ਮੈਂ ਜਿੰਨਾ ਕਰਦਾ ਗੁਪਤਦਾਨ ਕਰਦਾ। ਅੱਜ ਵੀ ਮੈਂ ਗੁਰੂ ਘਰ ਗਿਆ, ਮੈਂ ਗੋਲਕ ਵਿੱਚ $100 ਪਾ ਕੇ ਆਇਆ, ਮੈਂ ਗੁਪਤਦਾਨ ਕਰਕੇ ਆਇਆ, ਕਿਸੇ ਨੂੰ ਦੱਸਿਆ ਨਹੀਂ, ਮੈਂ ਰਸੀਦ ਨਹੀਂ ਕਟਵਾਈ। ਸਾਡੀ ਸੇਵਾ ਅੱਜ ਇਹੋ ਜਿਹੀ ਹੋ ਗਈ, ਅਸੀਂ ਇਸ ਗੱਲ ਨੂੰ ਗੁਪਤਦਾਨ ਕਹਿੰਦੇ ਹਾਂ, ਅਸੀਂ ਸੇਵਾ ਵਿਖਾਉਣੀ ਚਾਹੁੰਦੇ ਹਾਂ। ਔਰ ਇੱਕ ਗੱਲ ਮੈਂ ਇਹਦੇ ਨਾਲ ਹੋਰ ਐਡ ਕਰ ਦੇਵਾਂ, ਪੰਜਾਬ ਦੇ ਪਿੰਡਾਂ ਦੀ ਗੱਲ ਹੈ, ਕਿਉਂਕਿ ਮੇਰੀਆਂ ਜ਼ਿਆਦਾਤਰ ਜਿਹੜੀਆਂ ਗੱਲਾਂ ਹੋਣਗੀਆਂ ਉਹ ਪੰਜਾਬ ਦੇ ਪਿੰਡਾਂ ਨਾਲ ਜੁੜੀਆਂ ਹੋਣਗੀਆਂ, ਕਿਉਂਕਿ ਅਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ, ਪੰਜਾਬ ਦੇ ਪਿੰਡਾਂ 'ਚੋਂ ਆਏ ਹਾਂ, ਸਾਡੀਆਂ ਜੜ੍ਹਾਂ ਉੱਥੇ ਨੇ। ਪੰਜਾਬ 'ਚ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਤਾਮੀਰ ਹੁੰਦੀਆਂ ਨੇ, ਬਿਲਡਿੰਗਾਂ ਬਣਦੀਆਂ ਨੇ, ਇਮਾਰਤਾਂ ਬਣਦੀਆਂ ਨੇ, ਗੁਰਦੁਆਰਾ ਸਾਹਿਬ ਬਣਦੇ ਨੇ। ਉਹਨਾਂ ਬਿਲਡਿੰਗਾਂ ਦੇ ਵਿੱਚ ਕੋਈ ਬੰਦਾ 2-4 ਲੱਖ ਰੁਪਈਆ ਉੱਥੇ ਭੇਟਾ ਚੜ੍ਹਾਉਂਦਾ ਹੈ, ਉਸ ਬਿਲਡਿੰਗ ਫੰਡ ਦੇ ਵਿੱਚ ਆਪਣਾ ਯੋਗਦਾਨ, ਆਪਣਾ ਹਿੱਸਾ ਪਾਉਂਦਾ ਹੈ। ਕੋਈ ਨਹੀਂ ਵੇਖਦਾ ਕਿ ਜਿਹੜੀ ਮਾਇਆ 2-4 ਲੱਖ ਮੇਰੇ ਕੋਲ ਆਈ ਹੈ, ਇਹ ਮਾਇਆ ਇਮਾਨਦਾਰੀ ਦੀ ਜਾਂ ਮਾਇਆ ਬੇਈਮਾਨੀ ਦੀ ਹੈ। ਜ਼ਰੂਰੀ ਨਹੀਂ ਕਿ ਜ਼ਿਆਦਾ ਮਾਇਆ ਬੇਈਮਾਨੀ ਦੀ ਹੋਵੇ, ਪਰ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਬੰਦਾ ਸੋਚਦਾ ਨਹੀਂ, ਵਿਚਾਰਦਾ ਨਹੀਂ ਕਿ ਮਾਇਆ ਕਿਸ ਤਰੀਕੇ ਨਾਲ ਕਮਾਈ ਗਈ ਹੈ। ਇਹ ਮਾਇਆ ਨੂੰ ਕਮਾਉਣ ਦਾ ਤਰੀਕਾ ਭਾਈ ਲਾਲੋ ਵਾਲਾ ਹੈ ਜਾਂ ਮਲਕ ਭਾਗੋ ਵਾਲਾ ਹੈ, ਕੋਈ ਨਹੀਂ ਸੋਚਦਾ। ਬਿਲਡਿੰਗ ਪੂਰੀ ਹੋਣ ਤੋਂ ਬਾਅਦ, ਇਮਾਰਤ ਤਾਮੀਰ ਹੋਣ ਤੋਂ ਬਾਅਦ, ਬਿਲਡਿੰਗ ਬਣਨ ਤੋਂ ਬਾਅਦ, ਉਸ ਭੇਟਾ ਕਰਨ ਵਾਲੇ, ਪੈਸਾ ਚੜ੍ਹਾਉਣ ਵਾਲੇ ਬੰਦੇ ਨੂੰ ਗੁਰਦੁਆਰੇ ਦੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਜਾਂਦਾ, ਸਨਮਾਨਿਆ ਜਾਂਦਾ, ਸਤਿਕਾਰਿਆ ਜਾਂਦਾ। ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਉਸੇ ਗੁਰਦੁਆਰੇ ਦੇ ਵਿੱਚ ਸਾਰਾ ਸਾਲ ਕੋਈ ਬੰਦਾ ਰੋੜੀ ਕੁੱਟਦਾ ਰਿਹਾ, ਸਾਰਾ ਸਾਲ ਕੋਈ ਬੰਦਾ ਉਸੇ ਗੁਰਦੁਆਰੇ ਦੇ ਵਿੱਚ ਇੱਟਾਂ ਕੁੱਟਦਾ ਰਿਹਾ, ਰੋੜੀ ਕੁੱਟਦਾ ਰਿਹਾ, ਹੱਥੀਂ ਸੇਵਾ ਕਰਦਾ ਰਿਹਾ, ਉਹਨੂੰ ਕਿਸੇ ਨੇ ਪੁੱਛਿਆ ਨਹੀਂ, ਕੋਈ ਬੁਲਾਉਣ ਤੱਕ ਵਾਸਤੇ ਵੀ ਤਿਆਰ ਨਹੀਂ ਹੋਇਆ। ਸੇਵਾ ਤਾਂ ਉੱਥੇ ਵੀ ਹੋ ਰਹੀ ਹੈ। ਜੇ ਮਾਇਆ ਦੀ ਸੇਵਾ ਕਰਨ ਵਾਲੇ ਸਨਮਾਨ ਦਿੰਦੇ ਹਾਂ, ਹੱਥੀਂ ਸੇਵਾ ਕਰਨ ਵਾਲੇ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਮੈਂ ਅਕਸਰ ਗੱਲ ਕਹਿੰਦਾ ਹੁੰਦਾ ਕਿ ਪੰਜਾਬ ਦੇ ਪਿੰਡਾਂ 'ਚ ਗੁਰਦੁਆਰੇ ਬੜੇ ਬਣ ਗਏ, ਕਿਤੇ ਫਿਰ ਇਸ ਗੱਲ ਦੀ ਵਿਚਾਰ ਕਰਾਂਗਾ। ਅੱਜ ਪੰਜਾਬ ਦੇ ਪਿੰਡਾਂ ਦੀ ਹਾਲਤ ਹੀ ਹੈ, ਉੱਥੇ 15-15 ਗੁਰਦੁਆਰੇ, ਇੱਕ ਗੁਰਦੁਆਰੇ ਇੱਕ ਪਿੰਡ ਦੇ ਵਿੱਚ ਨੇ, 15-15 ਗੁਰਦੁਆਰੇ। ਅਸੀਂ ਮਾਇਆ ਨੂੰ ਕਿਸ ਪਾਸੇ ਲਾਉਂਦੇ ਜਾ ਰਹੇ ਹਾਂ, ਇਸ ਗੱਲ ਦੀ ਵਿਚਾਰ ਕਰਨ ਦੀ ਲੋੜ ਹੈ। ਖੈਰ, ਹੁਣ ਪੁੱਛਿਆ ਮਹਾਰਾਜ ਨੇ ਸੇਵਾਦਾਰ ਕੌਣ ਹੈ, ਕਹਿ ਲੱਗੇ ਭਾਈ ਆਦਮ ਨੇ ਸੇਵਾ ਕੀਤੀ ਹੈ, ਕਹਿ ਲੱਗੇ ਬੁਲਾ ਕੇ ਲੈ ਕੇ ਆਓ। ਹੁਣ ਭਾਈ ਆਦਮ ਅਤੇ ਉਹਦੇ ਘਰ ਵਾਲੀ ਦੋਨੋਂ ਜਣੇ ਦੀਵਾਨ ਦੇ ਵਿੱਚ ਆਏ ਨੇ, ਪੁੱਛਿਆ ਮਹਾਰਾਜ ਨੇ ਭਾਈ ਆਦਮ ਰਾਤ ਸੇਵਾ ਤੂੰ ਕੀਤੀ ਹੈ? ਮਹਾਰਾਜ ਆਪ ਜੀ ਨੇ ਕਰਵਾਈ ਹੈ। ਇੱਥੇ ਵੀ ਇਹ ਗੱਲ ਨਹੀਂ ਆਖੀ ਮਾਤਾ ਮੈਂ ਕੀਤੀ ਹੈ, ਇੱਥੇ ਵੀ ਆਖਿਆ ਮਹਾਰਾਜ ਆਪ ਜੀ ਨੇ ਕਰਵਾ ਲਈ ਰਹਿਮਤ ਕੀਤੀ, ਆਪ ਜੀ ਨੇ ਸੇਵਾ ਕਰਵਾ ਲਈ। ਭਾਈ ਆਦਮ ਅਸੀਂ ਬੜੇ ਖੁਸ਼ ਹਾਂ, ਬੜੇ ਪ੍ਰਸੰਨ ਹਾਂ, ਮੰਗ ਕੀ ਮੰਗਦਾ, ਕੀ ਤਮੰਨਾ ਤੇਰੀ। ਇੱਕ ਵਾਰੀ ਮਨ ਵਿੱਚ ਖਿਆਲ ਆਇਆ ਕਿ ਮੈਂ ਕਹਿ ਦੇਵਾਂ ਪਾਤਸ਼ਾਹ ਪੁੱਤਰ ਦੀ ਭੁੱਖ ਮੈਨੂੰ ਇੱਥੇ ਲੈ ਕੇ ਆਈ ਸੀ, ਪਰ ਦੂਜੇ ਬੰਦੇ ਆਪਣੇ ਦਾੜੇ ਵੱਲ ਖਿਆਲ ਮਾਰਿਆ ਅਤੇ ਦਾੜਾ ਸਫੈਦ ਹੋ ਚੁੱਕਾ ਹੈ, ਚਿੱਟਾ ਹੋ ਚੁੱਕਾ ਹੈ। ਸਮਝ ਗਿਆ ਕਿ ਜ਼ਿੰਦਗੀ ਜਿਹੜੀ ਹੈ ਉਹ ਜਵਾਨੀ ਵਿੱਚੋਂ ਨਿਕਲ ਕੇ ਬੁਢਾਪੇ ਵੱਲ ਦਾਖਲ ਹੋ ਚੁੱਕੀ ਹੈ, ਸੰਗ ਗਿਆ, ਸ਼ਰਮਾ ਗਿਆ। ਫਿਰ ਪੁੱਛਿਆ ਮਹਾਰਾਜ ਭਾਈ ਆਦਮ ਮੰਗ ਕੀ ਮੰਗਦਾ ਹੈ, ਦੂਜੀ ਵਾਰ ਵੀ ਕੁਝ ਨਹੀਂ ਆਖਿਆ। ਅਤੇ ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਭਾਈ ਆਦਮ ਤੀਜਾ ਬਚਣਾ ਹੈ, ਮੰਗ ਲੈ। ਹੁਣ ਤੀਜੀ ਵਾਰੀ ਮਹਾਰਾਜ ਦੇ ਗੱਲ ਕਹਿਣ ਦੇ ਉੱਤੇ ਭਾਈ ਆਦਮ ਨੇ ਕੁਝ ਕਹਿਣ ਤੋਂ ਪਹਿਲਾਂ ਭਾਈ ਆਦਮ ਦੀ ਘਰ ਵਾਲੀ ਉੱਠ ਕੇ ਖੜੋ ਗਈ, ਕਹਿਣ ਲੱਗੀ ਮਹਾਰਾਜ ਸਾਡੇ ਘਰ ਵਿੱਚ ਸਭ ਕੁਝ ਆਪ ਜੀ ਬਖਸ਼ਿਸ਼ ਦੇ ਨਾਲ ਹੈ, ਧਨ ਦੌਲਤ ਹੈ, ਜ਼ਮੀਨ ਜਾਇਦਾਦ ਹੈ, ਪਰ ਇਹ ਘਰ ਵਿੱਚ ਕੁਝ ਨਹੀਂ ਹੈ, ਇਹ ਔਲਾਦ ਨਹੀਂ ਹੈ, ਉਸ ਦੌਲਤ ਨੂੰ ਸਾਂਭਣ ਵਾਲਾ ਕੋਈ ਨਹੀਂ। ਮਹਾਰਾਜ ਕਿਰਪਾ ਕਰੋ ਆਪ ਜੀ ਦੇ ਘਰੋਂ ਜੇ ਤਰੁੱਠੇ ਹੋ, ਜੇ ਰਹਿਮਤ ਦੇ ਘਰ ਵਿੱਚ ਆਏ ਹੋ ਤਾਂ ਔਲਾਦ ਦੀ ਦਾਤ ਪੁੱਤਰ ਦੀ ਦਾਤ ਸਾਡੀ ਝੋਲੀ 'ਚ ਪਾ ਦਿਓ। ਜਿਸ ਵੇਲੇ ਇਹ ਸ਼ਬਦ ਆਖੇ ਭਾਈ ਆਦਮ ਦੀ ਘਰ ਵਾਲੀ ਨੇ ਅਤੇ ਮਹਾਰਾਜ ਕੁਝ ਪਲ ਸੋਚਣ ਲਈ ਠਹਿਰੇ, ਕੁਝ ਪਲ ਸੋਚਣ ਤੋਂ ਬਾਅਦ ਕਹਿਣ ਲੱਗੇ ਭਾਈ ਆਦਮ ਤੁਹਾਡੇ ਘਰ ਵਿੱਚ ਔਲਾਦ ਕੋਈ ਲਿਖੀ ਨਹੀਂ ਸੀ ਹੋਈ ਤੁਹਾਡੇ ਕਰਮਾਂ ਦੇ ਵਿੱਚ, ਪਰ ਕਿਉਂਕਿ ਤੁਹਾਨੂੰ ਸੇਵਾ ਗੁਰੂ ਨਾਨਕ ਦੇ ਘਰ ਦੀ ਕੀਤੀ ਹੈ, ਇਹ ਸੇਵਾ ਕਦੇ ਬਿਰਥੀ ਨਹੀਂ ਜਾਵੇਗੀ। ਸਾਡੇ ਘਰ ਚਾਰ ਪੁੱਤਰ ਹੋਣੇ ਸਨ, ਤਿੰਨ ਹੋ ਚੁੱਕੇ ਨੇ, ਪਿਰਤੀ ਚੰਦ, ਮਹਾਂਦੇਵ, ਅਰਜਨ ਦੇਵ, ਚੌਥਾ ਪੁੱਤਰ ਜਿਹੜਾ ਸਾਡੇ ਘਰ ਹੋਣਾ ਸੀ ਉਹ ਤੁਹਾਡੀ ਝੋਲੀ 'ਚ ਪਾਉਣੇ ਆ, ਉਹਦਾ ਨਾਮ ਭਾਈ ਭਗਤੂ ਰੱਖਿਓ। ਜਿਵੇਂ ਗੁਰੂ ਰਾਮਦਾਸ ਮਹਾਰਾਜ ਭਾਈ ਆਦਮ ਨੂੰ ਵਰ ਦੇ ਰਹੇ ਨੇ, ਇਹ ਗੱਲ ਕਹਿ ਰਹੇ ਨੇ ਕਿ ਸਾਡਾ ਆਉਣ ਵਾਲਾ ਪੁੱਤਰ ਤੁਹਾਡੇ ਘਰ ਦਾ ਹੋਵੇਗਾ, ਉਹ ਸਮੇਂ ਦਾ ਸਾਰਾ ਵਾਤਾਵਰਣ, ਉਹ ਸੀਨ, ਉਹ ਕਹਾਣੀ, ਉਹ ਗਾਥਾ, ਉਹ ਦਾਸਤਾਨ ਢਾਡੀ ਛਾਤੀ ਹੇ ਇਹ ਕਹਿੰਦੇ ਹੋ।
ਸਹਿਜ ਨਾਲ ਬੋਲੇ ਸੇਵਾਦਾਰ ਤਾਈ ਕਰਦੇ ਨਿਹਾਲੇ ਨਿਹਾਲੇ, ਕਹਿੰਦੇ ਤੁਹਾਡੇ ਘਰੇ ਹੋਵਣਾ ਹੈ ਇੱਕ ਬਾਨੇ। ਅਸਾਂ ਦੇ ਘਰ ਬੇਟੇ ਚੌਥਾ ਹੁਣ ਘਰ ਤੁਸਾਂ ਦੇ ਆਏਗਾ ਆਏਗਾ, ਨਾਮ ਰੱਖੀ ਭਾਈ ਭਗਤੂ ਮਾਣ ਪਾਏਗਾ। ਤੁਸਾਂ ਜੋ ਕੀਤੀ ਸੇਵਾ, ਸੇਵਾ ਨਾਲ ਮਨ ਅਸਾਂ ਦਾ ਮੋਲਿਆ ਮੋਲਿਆ, ਤੁਸਾਂ ਨੂੰ ਜ਼ਰੂਰ ਮਿਲੇਗਾ ਜੋ ਮੂੰਹ ਬੋਲਿਆ। ਸਵਲੇ ਅੱਜ ਹੋ ਗਈ, ਗਲੇ ਨਾ ਭਮਦੀ ਗੁਰਾਂ ਨੇ ਲਾ ਲਿਆ ਲਾ ਲਿਆ, ਚਾਹੁੰਦੇ ਸੀ ਜੋ ਬੜੀ ਦੇਰ ਤੋਂ ਉਹੀ ਪਾ ਲਿਆ, ਚਾਹੁੰਦੇ ਸੀ ਜੋ ਬੜੀ ਦੇਰ ਤੋਂ ਉਹੀ ਪਾ ਲਿਆ, ਚਾਹੁੰਦੇ ਸੀ ਜੋ ਬੜੀ ਦੇਰ ਤੋਂ ਉਹੀ ਪਾਲਿਆ।
ਸਾਹਿਬਾਂ ਨੇ ਬਚਨ ਕਰ ਦਿੱਤਾ, ਉਹ ਬਚਨ ਅਟਲ ਸਨ, ਬਚਨ ਪੂਰੇ ਹੋਏ। ਇਹਨਾਂ ਦੇ ਘਰ ਕੁਛ ਸਮੇਂ ਤੋਂ ਬਾਅਦ ਭਾਈ ਭਗਤੂ ਦਾ ਜਨਮ ਹੋਇਆ, ਭਾਈ ਭਗਤੂ ਨਾਮ ਰੱਖਿਆ ਗਿਆ। ਇਤਿਹਾਸਕਾਰ ਇੱਕ ਲਿਖਦੇ ਨੇ ਕਿ ਉਸ ਭਾਈ ਭਗਤੂ ਦੇ ਨਾਮ 'ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਭਾਈ ਭਗਤਾ ਕਸਬਾ ਉਹਨਾਂ ਦੇ ਨਾਮ ਤੋਂ ਪਿਆ ਸੀ। ਸੇਵਾ ਦੀ ਗੱਲ ਆਪਾਂ ਵਿਚਾਰ ਕੇ ਹਟੇ ਹਾਂ, ਅੱਜ ਦੇ ਦੀਵਾਨ ਵਿੱਚ ਇੰਨਾ ਕੁਝ ਕਹਿੰਦੇ ਖਿਮਾ 'ਤੇ ਜਾ ਚੁੱਕਾ। ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਆਪ ਜੀ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਲਾ ਖਰਾਬ ਚਲਾ ਆ ਰਿਹਾ ਸੀ, ਪਰ ਮੈਂ ਧੰਨਵਾਦ ਉਹਨਾਂ ਸ਼ਖਸੀਅਤਾਂ ਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਸਮੇਂ ਸਹਾਇਤਾ ਵੀ ਕੀਤੀ, ਮਦਦ ਵੀ ਕੀਤੀ। ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਨਗਰ ਰਾਂਗੜਾ, ਉਹਨਾਂ ਸਾਡੇ ਨੇੜੇ ਪੈਂਦਾ, ਉਹਨਾਂ ਵੱਲੋਂ ਵੀ ਦਵਾਈ ਲਿਆ ਕੇ ਦਿੱਤੀ ਗਈ। ਸਾਡੇ ਭੈਣ ਜੀ ਸਨ, ਉਹਨਾਂ ਵੱਲੋਂ ਵੀ ਦਵਾਈ ਪੇਸ਼ ਕੀਤੀ ਗਈ, ਮੈਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ, ਅਸੀਸਾਂ ਬਖਸ਼ੀਆਂ ਗਈਆਂ, ਉਹਨਾਂ ਦਾ ਵੀ ਧੰਨਵਾਦ ਹੈ। ਸਮੁੱਚੀ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਦੀ ਅਸੀਸ ਸਦਕਾ ਕੁਝ ਕਹਿਣ ਦੇ ਕਾਬਲ ਹੋ ਸਕੇ ਹਾਂ। ਮਹਾਰਾਜ ਦੇ ਅੱਗੇ ਹੋਰ ਅਰਦਾਸ ਕਰਿਓ, ਪਾਤਸ਼ਾਹ ਆਪਣੀ ਸੇਵਾ ਆਪ ਕਰਵਾਉਂਦੇ ਰਹਿਣ। ਅੱਜ ਦੇ ਦੀਵਾਨ ਵਿੱਚ ਇੰਨਾ ਕੁਝ ਕਹਿੰਦੇ ਖਿਮਾ 'ਤੇ ਜਾ ਚੁੱਕਾ ਹਾਂ, ਇਤਿਹਾਸ ਬੋਲਦੇ ਹੋਏ ਭੁੱਲਾ ਚੁੱਕਾ ਦੀ ਖਿਮਾ। ਢਾਡੀ ਗੱਥਾ ਗਿਆਨੀ ਪਰਮਿੰਦਰ ਸਿੰਘ ਪਾਰਸ, ਸਾਥੀ ਅੰਮ੍ਰਿਤਪਾਲ ਸਿੰਘ ਨੂਰਪੁਰੀ, ਸਾਥੀ ਗੁਰਵਿੰਦਰ ਸਿੰਘ ਸੰਘਾ, ਸਰੰਗੀ ਮਾਸਟਰ ਬਲਜੀਤ ਸਿੰਘ ਅਨਮੋਲ, ਦਿਓ ਪ੍ਰਵਾਨਗੀ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ,
ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾ ਪਾਇਆ ਸਹਿਜ ਸੇਤੀ,
ਮਨ ਵਜੀਆਂ ਵਾਦਾਇਆ,
ਰਾਗ ਰਤਨ ਪਰਵਾਰ ਪਰਿਆ,
ਸ਼ਬਦ ਗਾਵਣਿਆਇਆ,
ਸ਼ਬਦ ਤਗਾਵੋ ਹਰੀ ਤੇਰਾ,
ਮਨ ਜਿਨੀ ਵਸਾਇਆ,
ਕਹੈ ਨਾਨਕ ਆਨੰਦ ਹੋਆ,
ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ,
ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ,
ਦੁੱਖ ਸਭ ਵਸਾਰਣਾ,
ਅੰਗੀਕਾਰੋ ਕਰੇ ਤੇਰਾ,
ਕਾਰਜ ਸਭ ਸਵਾਰਣਾ,
ਸਭਨਾ ਗਲਾ ਸਮਰੱਥ ਸੁਆਮੀ,
ਸੋ ਕਿਉ ਮਨੋ ਵਿਸਾਰੇ,
ਕਹੈ ਨਾਨਕ ਮਨ ਮੇਰੇ,
ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ
ਕਿਆ ਨਾਹੀ ਕਰ ਤੇਰੇ,
ਕਰਤਾ ਤੇਰਾ ਸਭ ਕੁਛ ਹੈ,
ਜਿਸ ਦੇ ਸੋ ਪਾਵੇ,
ਸਦਾ ਸਿਮਤ ਸਲਾਹ ਤੇਰੀ,
ਨਾਮ ਮਨ ਵਸਾਵੇ,
ਨਾਮ ਜਨ ਕੈ ਮਨ ਵਸਿਆ,
ਬਾਜੇ ਸ਼ਬਦ ਕਨੇਰੇ,
ਕਹੈ ਨਾਨਕ ਸੱਚੇ ਸਾਹਿਬ
ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ,
ਜਿਨ ਭੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ
ਜਿਨ ਇੱਛਾ ਸਭ ਬੁਝਾਈਆਂ,
ਸਦਾ ਕੁਰਬਾਨ ਕੀਤਾ ਗੁਰਵਟ ਹੋ,
ਜਿਸ ਦੀਆਂ ਇਹ ਵਡਿਆਈਆਂ,
ਕਹੈ ਨਾਨਕ ਸੁਣੋ ਸੰਤੋ,
ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ,
ਵਾਜੇ ਪੰਜ ਸ਼ਬਦ ਤਤ ਕਰ ਸਪਾਗੈ,
ਕਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ,
ਪੰਜ ਦੂਤ ਤੁਧ ਵਾਸ ਕੀਤੇ,
ਕਾਲ ਕੰਟਕ ਮਾਰਿਆ,
ਕਰਮ ਪਾਇਆ ਤਦ ਜਨ ਕੋ,
ਸੇ ਨਾਮ ਹਰ ਕੈ ਲਾਗੇ,
ਕਹੈ ਨਾਨਕ ਤੈ ਸੁਖੋ,
ਤਿਤ ਕਰ ਅਨਹਦ ਵਾਜੇ,
ਅਨਦ ਸੁਣੋ ਮਨ ਪਾਗਿਓ,
ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ,
ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ,
ਸੁਣੀ ਸੱਚੀ ਬਾਣੀ,
ਸੰਤ ਸਾਜਨ ਭਏ ਸਰਸੇ,
ਪੂਰੇ ਗੁਰ ਤੇ ਜਾਣੀ,
ਸੁਣ ਤੇ ਪੁਨੀਤ ਕਹਤੇ ਪਵਿੱਤ,
ਸਤਿਗੁਰ ਰਹਿਆ ਭਰਪੂਰੇ,
ਬਿਨਵੰਤ ਨਾਨਕ ਗੁਰ ਚਾਰਨ ਲਾਗੇ,
ਬਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।